ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।
ਹਜ਼ੂਰ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਵਿਜੋਗ ਮਿਲ ਵਿਛੜਿਆ, ਜਿਹੜੇ ਵਿਜੋਗੀ ਦਾ ਅਰਥ ਹੈ ਵਿਛੋੜਨ ਵਾਲੇ ਕੰਮ ਨੇ, ਅਤੇ ਜਿਹੜਾ ਉਹ ਵਿਛੋੜੇ ਵਾਲੇ ਕੰਮ ਕਰਦਾ ਹੈ ਉਹ ਵਿਛੜਿਆ, ਤੇਰੇ ਨਾਲੋਂ ਵਿਛੜ ਗਿਆ। ਅਤੇ ਜਿਹੜਾ ਤੈਨੂੰ ਸੰਜੋਗੀ ਦਾ ਅਰਥ ਹੈ, ਤੈਨੂੰ ਮਿਲਾਉਣ ਵਾਲੇ ਕੰਮ ਨੇ, ਜਿਹੜਾ ਉਹਨਾਂ ਨੂੰ ਕਰਦਾ ਹੈ ਮੇਲ, ਉਹਦਾ ਤੁਹਾਡੇ ਨਾਲ ਮੇਲ ਹੋ ਜਾਂਦਾ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਵਿਜੋਗੀ ਕਰਮਾਂ ਦੇ ਮਿਲਣ ਕਰਕੇ ਜੀਵ ਵਾਹਿਗੁਰੂ ਤੋਂ ਵਿਛੜਿਆ ਹੋਇਆ ਹੈ। ਵਿਜੋਗੀ ਕਰਮ ਕਿਹੜੇ ਨੇ? ਆ ਜਿੰਨੇ ਮਾੜੇ ਕੰਮ ਨੇ, ਚੋਰੀ ਹੈ, ਯਾਰੀ ਹੈ, ਝੂਠ ਹੈ, ਵਿਕਾਰ ਹੈ, ਵਿਭਚਾਰ ਹੈ, ਹੰਕਾਰ ਹੈ, ਇਹ ਸਾਰੇ ਖੋਟੇ ਕੰਮ ਨੇ। ਜਿਹੜਾ ਇਹਨਾਂ ਦੇ ਨਾਲ ਮਿਲ ਜਾਵੇ ਉਹ ਵਿਛੜਿਆ, ਉਹ ਤੇਰੇ ਨਾਲੋਂ ਵਿਛੜ ਜਾਂਦਾ ਹੈ। ਅਤੇ ਸੰਜੋਗੀ ਮੇਲ ਜਿਹੜੇ ਤੈਨੂੰ ਮਿਲਾਉਣ ਵਾਲੇ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰੁਣਾ, ਮੁਦਤਾ, ਮੈਤਰੀ, ਉਪੇਕਸ਼ਾ, ਜਿਹੜਾ ਐਸੇ ਸੰਜੋਗੀ ਗੁਣਾਂ ਦੇ ਨਾਲ ਮੇਲ ਕਰ ਲਵੇ ਉਹਦਾ ਤੇਰੇ ਨਾਲ ਮੇਲ ਹੋ ਜਾਂਦਾ ਹੈ।
ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਸਾਨੂੰ ਬੜੀ ਉੱਤਮ ਸਿੱਖਿਆ ਸਮਝਾਉਣ ਲੱਗੇ ਨੇ। ਬਹੁਤ ਸਾਰੇ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੇ ਲਈ ਭਰਪੂਰ ਯਤਨ ਕਰਦੇ ਨੇ, ਪਰ ਹਜ਼ੂਰ ਕਹਿੰਦੇ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ ਪਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਇਹ ਕੋਈ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ। ਹੇ ਵਾਹਿਗੁਰੂ ਜੀ, ਜਿਸ ਨੂੰ ਤੁਸੀਂ ਆਪ ਹੀ ਜਣਾ ਦੇਵੋ ਸੋਈ ਜਨ ਜਾਣੈ, ਉਹੀ ਜਨ ਤੁਹਾਨੂੰ ਜਾਣ ਸਕਦਾ ਹੈ। ਭਾਵ ਜਿਸ ਉੱਤੇ ਵਾਹਿਗੁਰੂ ਆਪ ਕਿਰਪਾ ਕਰੇ, ਆਪਣੇ ਸਰੂਪ ਦੀ ਸੋਝੀ ਬਖਸ਼ਿਸ਼ ਕਰ ਦੇਵੇ, ਸ਼ਬਦ ਦੁਆਰਾ, ਬਾਣੀ ਦੁਆਰਾ ਆਪਣਾ ਸਰੂਪ ਸਮਝਾ ਦੇਵੇ, ਉਹੀ ਜਨ ਗੁਰਮੁਖ ਪਿਆਰਾ ਉਸਨੂੰ ਜਾਣ ਸਕਦਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ। ਜਿਵੇਂ ਹਜ਼ੂਰ ਨੇ ਸਾਨੂੰ ਗੁਰਮੰਤਰ ਦਿੱਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵੀ ਵਾਹਿਗੁਰੂ ਸਾਡਾ ਗੁਰਮੰਤਰ ਹੈ, ਵਾਹਿਗੁਰੂ ਦੀਖਿਆ ਮੰਤਰ ਹੈ। ਹੁਣ ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਉਹ ਵਾਹਿਗੁਰੂ ਹੈ ਕਿਹੋ ਜਿਹਾ? ਹਜ਼ੂਰ ਨੇ ਮੂਲ ਮੰਤਰ ਵਿੱਚ ਉਸਦੀ ਵਿਆਖਿਆ ਕਰ ਦਿੱਤੀ। ਉਹ ਵਾਹਿਗੁਰੂ ਇੱਕ ਓਅੰਕਾਰ ਹੈ, ਸਤ ਨਾਮ, ਉਹ ਸੱਚੇ ਨਾਮ ਦਾ ਮਾਲਕ ਹੈ, ਕਰਤਾ ਪੁਰਖ ਹੈ, ਨਿਰਭਉ ਅਤੇ ਨਿਰਵੈਰ ਵੀ ਹੈ, ਉਹ ਕਾਲ ਤੋਂ ਰਹਿਤ ਅਕਾਲ ਸਰੂਪ ਹੈ, ਅਜੂਨੀ ਅਜਨਮਾ ਹੈ, ਸਹਿਪੰਗ ਸੁਤੇ ਪ੍ਰਕਾਸ਼ ਰੂਪ ਹੈ, ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ। ਇਉਂ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੁਆਰਾ ਇਹ ਗੱਲ ਜਣਾ ਦੇਵੇ ਉਹੀ ਤੈਨੂੰ ਜਾਣ ਸਕਦਾ ਹੈ।
ਹਰ ਗੁਣ ਸਦ ਹੀ ਆਖ ਵਖਾਣੈ।
ਹਾਂ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਗੁਰਮੁਖ ਪਿਆਰੇ ਹਰ ਵੇਲੇ ਹਰ ਗੁਣ ਸਦ ਹੀ ਆਖ ਵਖਾਣੈ। ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਲਈ ਆਖ ਦਾ ਅਰਥ ਹੈ ਆਪਣੇ ਮੁੱਖ ਤੋਂ ਵਖਾਣੈ ਉਚਾਰਨ ਕਰਦੇ ਨੇ। ਜਿਨ੍ਹਾਂ 'ਤੇ ਮੇਰੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਅਤੇ ਫਿਰ ਉਹ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਰਸਨਾ ਤੋਂ ਉਚਾਰਨ ਕਰਦੇ ਹਨ। ਗੁਣ ਵੀ ਉਸ ਵਾਹਿਗੁਰੂ ਦੇ ਬੇਅੰਤ ਨੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਹਜ਼ੂਰ ਕਹਿੰਦੇ ਜਿਨ੍ਹਾਂ 'ਤੇ ਮਾਲੋ ਖੁਸ਼ ਹੁੰਦਾ ਹੈ ਉਹ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਮੁਖੋਂ ਉਚਾਰਨ ਕਰਦੇ ਹਨ।
ਜਨ ਹਰ ਸੇਵਿਆ ਤਿਨ ਸੁਖ ਪਾਇਆ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆ ਸੁੱਖ ਦੇ ਲਈ ਤਰਲੋ ਮੱਛੀ ਹੋ ਰਹੀ ਹੈ, ਵੀ ਸਾਨੂੰ ਸੁੱਖ ਮਿਲੇ, ਅਤੇ ਮਹਾਰਾਜ ਸੁੱਖ ਕਿਵੇਂ ਮਿਲ ਸਕਦਾ ਹੈ? ਤਾਂ ਹਜ਼ੂਰ ਫਰਮਾਉਂਦੇ ਨੇ ਜਿਨ ਹਰ ਸੇਵਿਆ, ਗੁਰਮੁਖੋ ਜਿਸਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ ਤਿੰਨ ਸੁੱਖ ਪਾਇਆ, ਉਹਨੇ ਹੀ ਅਵਿਨਾਸ਼ੀ ਸੁੱਖ, ਸੱਚਾ ਸੁੱਖ ਪ੍ਰਾਪਤ ਕੀਤਾ ਹੈ। ਝੂਠੇ ਸੁੱਖ ਤਾਂ ਸਾਰਿਆਂ ਨੂੰ ਮਿਲ ਜਾਂਦੇ ਨੇ, ਪਰ ਸੱਚਾ ਸੁੱਖ ਵਾਹਿਗੁਰੂ ਦੀ ਭਗਤੀ ਕਰਕੇ ਨਾਮ ਜਪ ਕੇ ਹੀ ਪ੍ਰਾਪਤ ਹੁੰਦਾ ਹੈ।
ਸਹਿਜੇ ਹੀ ਹਰ ਨਾਮ ਸਮਾਇਆ,
ਲਓ ਜਿਨ੍ਹਾਂ ਤੇ ਮੇਰਾ ਮਾਲਕ ਖੁਸ਼ ਹੋਇਆ ਹੈ, ਸਹਿਜੇ ਹੀ ਹਰ ਨਾਮ ਸਮਾਇਆ। ਉਹਨਾਂ ਨੇ ਸਹਿਜ ਅਵਸਥਾ ਵਿੱਚ ਟਿਕ ਕੇ ਆਪਣੇ ਮਨ ਨੂੰ ਸ਼ਾਂਤ ਇਕਾਗਰਤਾ ਵਿੱਚ ਲਿਆ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਅਤੇ ਸਹਿਜੇ ਸਹਿਜੇ ਵਾਹਿਗੁਰੂ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਨਾਮ ਸਮਾਇਆ। ਅਤੇ ਜਿਹੜਾ ਨਾਮ ਦਾ ਅਸਲੀ ਮਾਲਕ ਨਾਮੀ ਅਕਾਲ ਪੁਰਖ ਹੈ, ਉਹਦੇ ਵਿੱਚ ਉਹ ਜਾ ਕੇ ਲੀਨ ਹੋ ਗਿਆ। ਅਵਿਨਾਸ਼ੀ ਸੁੱਖ, ਸੱਚਾ ਸੁੱਖ ਇਹੀ ਹੈ, ਸਹਿਜੇ ਹੀ ਹਰ ਨਾਮ ਸਮਾਇਆ। ਆਤਮਕ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਅਤੇ ਸਿਮਰਨ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਣਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਇਸ ਤਰ੍ਹਾਂ ਸਦੈਵੀ ਸੁੱਖ ਪ੍ਰਾਪਤ ਹੁੰਦਾ ਹੈ।
ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰ ਰਹੇ ਹਨ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੂੰ ਆਪੇ ਕਰਤਾ, ਤੂੰ ਆਪ ਹੀ ਕਰਤਾ ਪੁਰਖ ਹੈ, ਸਿਰਜਣਹਾਰ ਹੈ। ਤੇਰਾ ਕੀਆ ਸਭ ਹੋਏ ਅਤੇ ਤੇਰਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ, ਉਹਦੇ ਪਾਣੇ ਤੋਂ ਬਾਹਰ ਨਾ ਹੀ ਕੁਛ ਕੋਈ ਕਰ ਹੀ ਸਕਦਾ ਹੈ ਅਤੇ ਨਾ ਹੀ ਕਿਸੇ ਪਾਸੋਂ ਕੁਝ ਹੋ ਹੀ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਕੀਆ ਸਭ ਹੋਏ, ਤੂੰ ਸਿਰਜਣਹਾਰ ਹੈ ਅਤੇ ਤੇਰਾ ਕੀਤਾ ਹੋਇਆ ਹੀ ਸਭ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ।
ਉਧ ਬਿਨ ਦੂਜਾ ਅਵਰ ਨਾ ਕੋਏ।
ਹੇ ਵਾਹਿਗੁਰੂ ਜੀ, ਤੇਰੇ ਬਿਨਾਂ ਇਸ ਸੰਸਾਰ ਦਾ ਮਾਲਕ, ਇਸ ਸੰਸਾਰ ਦਾ ਪ੍ਰੇਰਕ, ਇਸ ਦਾ ਸੰਚਾਲਕ ਹੋਰ ਤੇ ਕੋਈ ਹੈ ਵੀ ਨਹੀਂ ਨਾ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਇਹ ਸਭ ਕੁਝ ਵਾਹਿਗੁਰੂ ਦੇ ਪੈ ਦੇ ਵਿੱਚ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਈ। ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਇਸ ਸੰਸਾਰ ਦਾ ਮਾਲਕ ਵੀ, ਪ੍ਰਤਪਾਲਕ ਵੀ ਤੇ ਸੰਚਾਲਕ ਵੀ ਕੋਈ ਹੋਰ ਦੂਜਾ ਨਹੀਂ ਹੈ।
ਤੂੰ ਕਰ ਕਰ ਵੇਖੈ ਜਾਣੈ ਸੋਏ।
ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਕਰ ਕਰ ਵੇਖੈ, ਤੂੰ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ, ਵੇਖੈ ਦਾ ਅਰਥ ਹੈ ਉਸਨੂੰ ਵੇਖ ਵੀ ਰਿਹਾ ਹੈ, ਉਸ ਦੀ ਨਿਗਰਾਨੀ ਤੇ ਨਜ਼ਰਸਾਨੀ ਵੀ ਕਰ ਰਿਹਾ ਹੈ। ਜਾਣੈ ਸੋਏ, ਫਿਰ ਸਭ ਦੇ ਦਿਲਾਂ ਦਾ ਵੀ ਤੈਨੂੰ ਭੇਤ ਹੈ, ਕਿਸੇ ਦੇ ਦਿਲ ਦੀ ਵੇਦਨਾ ਕੀ ਹੈ, ਕਿਸੇ ਦੇ ਦਿਲ ਦੇ ਵਿੱਚ ਭਾਵਨਾ ਕੀ ਹੈ, ਜਾਣਾ ਹੈ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਸਭ ਦੀ ਜਾਣਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਜਿੱਥੇ ਤੂੰ ਕਰਤਾ ਪੁਰਖ ਹੈ, ਜਿੱਥੇ ਤੂੰ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਔਰ ਉੱਥੇ ਸਭ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਵੀ ਤੂੰ ਹੈ, ਅਤੇ ਜਾਣਾ ਹੈ ਸੋਏ, ਤੇ ਫਿਰ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਵੀ ਤੂੰ ਹੀ ਹੈ।
ਜਨ ਨਾਨਕ ਗੁਰਮੁਖ ਪ੍ਰਗਟ ਹੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਉਹ ਵਾਹਿਗੁਰੂ, ਗੁਰਮੁਖ ਦਾ ਅਰਥ ਹੈ ਗੁਰੂ ਦੀ ਕਿਰਪਾ ਦੁਆਰਾ ਪ੍ਰਗਟ ਹੋਏ, ਉਹ ਪ੍ਰਗਟ ਹੁੰਦਾ ਹੈ, ਐਨ ਸਾਹਮਣੇ ਪ੍ਰਤੱਖ ਦਰਸ਼ਨ ਦੀ ਦਾਰੇ ਦਿੰਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਨਹੀਂ ਹੋ ਸਕਦੇ, ਪ੍ਰਤੱਖ ਉਸਨੂੰ ਨਹੀਂ ਵੇਖਿਆ ਜਾ ਸਕਦਾ। ਹਜ਼ੂਰ ਨੇ ਅਖੀਰ 'ਤੇ ਇਹ ਸਿੱਟਾ ਕੱਢ ਦਿੱਤਾ ਵੀ ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਪਰ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪ੍ਰਗਟ ਹੁੰਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਉਸਦੇ ਦਰਸ਼ਨ ਦੀਦਾਰੇ ਹੁੰਦੇ ਨੇ, ਕਿਉਂਕਿ ਉਹ ਵਾਹਿਗੁਰੂ ਸਰਵ ਵਿਆਪਕ ਹੈ। ਸਰਵ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਅਤੇ ਹੁਣ ਇੱਕ ਸਵਾਲ ਹੁੰਦਾ ਵੀ ਜੇ ਵਾਹਿਗੁਰੂ ਸਭ ਥਾਵਾਂ 'ਤੇ ਵਸ ਰਿਹਾ ਹੈ ਤਾਂ ਫਿਰ ਉਹ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ? ਇਹਦਾ ਇੱਕੋ ਇੱਕ ਕਾਰਨ ਹੈ, ਸਤਿਗੁਰੂ ਦੇ ਬਚਨ ਹੈ, ਪੋਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਤੁਸੀਂ ਫੁੱਲ ਨੂੰ ਕਦੇ ਧਿਆਨ ਦੇ ਨਾਲ ਦੇਖੋ, ਫੁੱਲ ਦੇ ਵਿੱਚੋਂ ਸੁਗੰਧ ਹੀ ਆਉਂਦੀ ਹੈ। ਹਜ਼ੂਰ ਕਹਿੰਦੇ ਨੇ, ਪੋਹ ਪਮੱਧ ਜਿਉਂ ਵਾਸ ਵਸਤ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧ ਹੀ ਵਸਦੀ ਹੈ। ਫੁੱਲ ਤਾਂ ਦਿਸਦਾ ਹੈ ਪਰ ਸੁਗੰਧੀ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹ ਸੂਖਮ ਹੈ, ਉਸਨੂੰ ਅੱਖਾਂ ਨਹੀਂ ਵੇਖ ਸਕਦੀਆਂ, ਕੇਵਲ ਸਾਡੀ ਨਾਸਕਾ ਹੀ ਉਸਨੂੰ ਗ੍ਰਹਿਣ ਕਰ ਸਕਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਪਹਿਲਾਂ ਇਹਨਾਂ ਅੱਖਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਸਤਿਗੁਰੂ ਦੇ ਬਚਨ ਨੇ, ਲੋਏ ਨ ਲੋਈ ਡਿੱਠ, ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ, ਜਿਨੀ ਡਸੰਦੋ ਮਾਂ ਪਿਰੀ। ਇਹ ਅੱਖਾਂ ਤੇ ਸੰਸਾਰ ਨੂੰ ਦੇਖਣ ਲਈ ਵਾਹਿਗੁਰੂ ਨੇ ਬਣਾਈਆਂ ਨੇ। ਲੋਇਨ ਲੋਈ ਡਿੱਠ, ਲੋਇਨ ਦਾ ਅਰਥ ਹੈ ਨੇਤਰ, ਇਹਨਾਂ ਅੱਖਾਂ ਦੇ ਨਾਲ ਤੇ ਲੋਈ ਦਾ ਅਰਥ ਹੈ ਅਸੀਂ ਲੋਕਾਂ ਨੂੰ, ਇਸ ਦੁਨੀਆਂ ਨੂੰ ਵੇਖ ਸਕਦੇ ਹਾਂ। ਲੋਇਨ ਲੋਈ ਡਿੱਠ, ਪਿਆਸ ਨਾ ਬੂਝੈ ਮੂੰਹ ਕਣੀ, ਪਰ ਇਹ ਸੰਸਾਰ ਨੂੰ ਕਿੰਨਾ ਵੀ ਦੇਖ ਲਓ, ਕੋਈ ਸਮੁੰਦਰ ਦੇਖਣ ਜਾਂਦੇ ਨੇ, ਕੋਈ ਪਹਾੜ ਦੇਖਣ ਜਾਂਦੇ ਨੇ, ਕੋਈ ਹੋਰ ਸੀਨਰੀਆਂ ਦੇਖਣ ਜਾਂਦੇ ਨੇ, ਪਰ ਇਹਦੇ ਨਾਲ ਅੱਖਾਂ ਦੀ ਪਿਆਸ ਨਹੀਂ ਬੁਝਦੀ। ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਇਸੇ ਲਈ ਸਤਿਗੁਰੂ ਨੇ ਆਖਿਆ ਹੈ, ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ 'ਤੇ ਪਾਈ ਹੋਰ ਨੇ, ਉਹ ਪਰੋਖ ਅਤੇ ਉਪਰੋਕਸ਼ ਗਿਆਨ ਦੀਆਂ ਅੱਖਾਂ ਨੇ, ਉਹ ਸਵੈ ਅਨੁਭਵ ਦੀਆਂ ਅੱਖਾਂ ਨੇ, ਉਹ ਬ੍ਰਹਮ ਗਿਆਨ ਦੀਆਂ ਅੱਖਾਂ ਨੇ, ਜਿਨ੍ਹਾਂ ਦੇ ਨਾਲੋਂ ਮੇਰਾ ਪਤੀ ਅਕਾਲ ਪੁਰਖ ਪ੍ਰਤੱਖ ਹੋ ਕੇ ਦਰਸ਼ਨ ਦੀਦਾਰੇ ਦਿੰਦਾ ਹੈ। ਹਜ਼ੂਰ ਕਹਿੰਦੇ, ਉਹ ਗੁਰੂ ਦੀ ਕਿਰਪਾ ਦੁਆਰਾ ਪ੍ਰਗਟ ਹੁੰਦਾ ਹੈ।
ਆਸਾ ਮਹੱਲਾ ਪਹਿਲਾ, ਤਿਤ ਸਰ ਵਰਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀਆ।
ਹੁਣ ਪਿੱਛੇ ਦੋ ਸ਼ਬਦ ਸੋ ਪੁਰਖ ਬਾਣੀ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਏ ਸਨ। ਹੁਣ ਅੱਗੇ ਸੋ ਪੁਰਖ ਬਾਣੀ ਦੇ ਅੰਦਰ ਹੀ ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਸ਼ਬਦ ਆ ਰਿਹਾ ਹੈ। ਇਸ ਤੋਂ ਅੱਗੇ ਇੱਕ ਪੰਜਵੇਂ ਪਾਤਸ਼ਾਹ ਦਾ ਆਵੇਗਾ, ਫਿਰ ਸੋਦਰ ਅਤੇ ਸੋ ਪੁਰਖ ਬਾਣੀ ਦੀ ਸੰਪੂਰਨਤਾ ਹੋਵੇਗੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਸੰਬੋਧਨ ਕਰਕੇ ਇੱਕ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਮਨ ਏਕ ਨਾ ਚੇਤ ਸਮੂੜ ਮਨਾ, ਸਤਿਗੁਰੂ ਕਹਿੰਦੇ ਨੇ, ਐ ਮੂਰਖ ਮਨਾ, ਤੂੰ ਆਪਣੇ ਮਨ ਦੇ ਨਾਲ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਚੇਤੇ ਕਰਦਾ? ਤੈਨੂੰ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਹਰ ਬਿਸਰਤ ਤੇਰੇ ਗੁਣ ਗਲਿਆ, ਕਿਉਂਕਿ ਵਾਹਿਗੁਰੂ ਨੂੰ ਵਿਸਰ ਜਾਣ ਕਰਕੇ ਤੇਰੇ ਗੁਣ ਗਲਿਆ, ਤੇਰੇ ਸਾਰੇ ਗੁਣ ਵੀ ਗਲ ਸੜ ਗਏ ਨੇ। ਜਿਹੜੇ ਮਨੁੱਖ ਦੇ ਸਾਰੇ ਗੁਣ ਨੇ, ਉਹਨਾਂ ਦੀ ਸਫਲਤਾ ਤਾਂ ਹੀ ਹੈ ਜੇ ਵਾਹਿਗੁਰੂ ਦਾ ਸਿਮਰਨ ਵੀ ਕੀਤਾ ਜਾਵੇ। ਜੇ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਤਾਂ ਜਿਤਨੇ ਵੀ ਹੋਰ ਸੰਸਾਰਕ ਗੁਣ ਨੇ, ਚਾਹੇ ਕੋਈ ਮਨੁੱਖ ਕਿੰਨਾ ਵੀ ਗੁਣੀ ਗਿਆਨੀ ਕਿਉਂ ਨਾ ਹੋਵੇ, ਪਰ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਰੇ ਗੁਣ ਗਲ ਜਾਂਦੇ ਨੇ। ਉਹ ਗੁਣ ਕਿਹੜੇ ਨੇ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੁੰਦਰ ਹੋਣਾ, ਖੂਬਸੂਰਤ ਹੋਣਾ, ਇਹ ਵੀ ਇੱਕ ਵੱਡਾ ਗੁਣ ਹੈ। ਅਤ ਸੁੰਦਰ ਕੁਲੀਨ ਚਤਰ, ਅਤੇ ਚੰਗੀ ਕੁਲ ਵਿੱਚ ਚੰਗੇ ਖਾਨਦਾਨ ਦੇ ਵਿੱਚ ਪੈਦਾ ਹੋਣਾ, ਇਹ ਵੀ ਇੱਕ ਬਹੁਤ ਵੱਡਾ ਗੁਣ ਮੰਨਿਆ ਜਾਂਦਾ ਹੈ। ਜਿਹੜੇ ਨੀਵੀਆਂ ਜਾਤਾਂ ਵਿੱਚ ਜਨਮ ਲੈਂਦੇ ਨੇ ਔਰ ਉਹਨਾਂ ਨੂੰ ਸਮਾਜ ਨੀਵਾਂ ਸਮਝਦਾ। ਹਜ਼ੂਰ ਕਹਿੰਦੇ ਨੇ, ਇਹ ਜਿਹੜੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੱਡੇ ਗੁਣ ਮੰਨੇ ਜਾਂਦੇ ਨੇ। ਅਤ ਸੁੰਦਰ ਕੁਲੀਨ ਚਤਰ, ਫਿਰ ਚਤਰ ਦਾ ਅਰਥ ਹੈ ਗੱਲਾਂ ਬਾਤਾਂ ਦੇ ਵਿੱਚ ਵੀ ਚੰਗਾ ਮਾਹਰ ਹੋਣਾ, ਮੌਕੇ ਦੀ ਗੱਲ ਕਰਨੀ ਆਉਣੀ, ਇਹ ਵੀ ਇੱਕ ਵੱਡਾ ਗੁਣ ਹੁੰਦਾ ਹੈ ਹਾਜ਼ਰ ਜਵਾਬੀ ਦਾ। ਮੁੱਖ ਗਿਆਨੀ ਧਨਵੰਤ, ਅਤੇ ਮੁੱਖੋਂ ਗਿਆਨਵਾਨ ਵੀ ਹੋਣਾ, ਮੁੱਖ ਤੋਂ ਗਿਆਨ ਦੀਆਂ ਗੱਲਾਂ ਦਾ ਵੀ ਗੁਣ ਹੋਣਾ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਧਨਵੰਤ, ਅਤੇ ਨਾਲ ਧਨਵਾਨ ਵੀ ਹੋਣਾ, ਮਾਇਆ ਵੀ ਖੁੱਲ੍ਹੀ ਹੋਣੀ, ਇਹ ਵੀ ਇੱਕ ਵੱਡਾ ਗੁਣ ਹੈ। ਪਰ ਹਜ਼ੂਰ ਕਹਿੰਦੇ ਨੇ ਅਸਲੀ ਜਿਹੜੀ ਚੀਜ਼ ਹੈ ਨਾ ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਵਾਹਿਗੁਰੂ ਦੀ ਪ੍ਰੀਤ ਹੀ ਸਾਡੇ ਮਨ ਦੇ ਅੰਦਰ ਪੈਦਾ ਨਹੀਂ ਹੋਈ, ਉਸ ਅਕਾਲ ਪੁਰਖ ਦਾ ਪਿਆਰ ਹੀ ਸਾਡੇ ਮਨ ਦੇ ਵਿੱਚ ਪੈਦਾ ਨਾ ਹੋਇਆ ਤਾਂ ਸਤਿਗੁਰੂ ਕਹਿੰਦੇ ਨੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਹ ਸਾਡਾ ਜੀਵਨ ਭਾਵੇਂ ਕਿੰਨੇ ਹੀ ਗੁਣਾਂ ਵਾਲਾ ਹੋਵੇ ਪਰ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਤਾਂ ਇਹ ਇੱਕ ਮੁਰਦੇ ਸਮਾਨ ਹੈ, ਮੁਰਦੇ ਵਿੱਚੋਂ ਸੜਾਂਦ ਮਾਰਦੀ ਹੈ। ਮੁਰਦਾ ਚਾਹੇ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ ਪਹਿਲਾਂ, ਪਰ ਉਹਦੇ ਕੋਈ ਕੋਲੇ ਖੜਦਾ ਨਹੀਂ, ਸਾਰੇ ਡਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੇਰੇ ਸਾਰੇ ਹੀ ਗੁਣ ਗਲ ਸੜ ਜਾਂਦੇ ਨੇ। ਇਸ ਲਈ ਸਿਮਰਨ ਕਰਨਾ ਚਾਹੀਦਾ ਹਰ ਮਨੁੱਖ ਨੂੰ, ਜਿਹਦੇ ਨਾਲ ਬਾਕੀ ਵੀ ਸਾਰੇ ਗੁਣਾਂ ਦੀ ਸਫਲਤਾ ਹੋਣੀ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਫਰਮਾਉਂਦੇ ਹਨ, ਤਿਤ ਸਰ ਵਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਐ ਮਨਾ ਤਿਤ ਸਰ ਵਰੜੈ, ਜਿਹੜਾ ਸਰਵਰ ਸ਼ਬਦ ਹੈ, ਸਰਵਰ ਦਾ ਅਰਥ ਹੁੰਦਾ ਸਰੋਵਰ, ਅਤੇ ਜਿਹੜਾ ਸਰ ਵਰੜੈ ਜਿਹੜਾ ਪਿੱਛੇ ਜਿਹੜਾ ਇਹ ਸ਼ਬਦ ਹੈ ਇਹਨੂੰ ਪਛੇਤਰ ਕਹਿੰਦੇ ਨੇ। ਸੰਸਕ੍ਰਿਤ ਵਿਆਕਰਨ ਦੇ ਵਿੱਚ ਇਸਦਾ ਨਾਮ ਪਰਤੇ ਹੈ, ਪੰਜਾਬੀ ਵਿੱਚ ਅਗੇਤਰ ਅਤੇ ਪਛੇਤਰ, ਜਿਹੜਾ ਪਹਿਲਾਂ ਲੱਗੇ ਉਹ ਅਗੇਤਰ ਹੁੰਦਾ, ਪਿੱਛੋਂ ਲੱਗੇ ਉਸਨੂੰ ਪਛੇਤਰ ਕਹਿ ਦਿੰਦੇ ਨੇ। ਸਰ ਵਰੜੈ ਦਾ ਅਰਥ ਹੈ, ਉਸ ਸਰ ਵਰੜੈ ਦਾ ਅਰਥ ਹੈ ਉਸ ਮਹਾਨ ਸਰੋਵਰ ਦੇ ਵਿੱਚ ਅਤੇ ਜਾਂ ਉਸ ਮਹਾਨ ਸਾਗਰ ਦੇ ਵਿੱਚ ਪਹਿਲੇ ਨਿਵਾਸਾ ਸਾਡਾ ਨਿਵਾਸ ਹੋ ਰਿਹਾ ਹੈ। ਪਾਣੀ ਪਾਵਕ ਤਿਨਹਿ ਕੀ ਆ, ਜਿਸ ਦੇ ਅੰਦਰ, ਤਿਨਹਿ ਦਾ ਅਰਥ ਹੈ ਉਸ ਰਚਨਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪਾਣੀ ਦੇ ਨਾਲ ਨਾਲ ਪਾਵਕ ਅੱਗ ਨੂੰ ਵੀ ਪੈਦਾ ਕੀਤਾ ਹੋਇਆ। ਸਾਡਾ ਉਸ ਸਾਗਰ ਦੇ ਵਿੱਚ, ਉਸ ਭਿਆਨਕ ਸਮੁੰਦਰ ਦੇ ਵਿੱਚ ਨਿਵਾਸ ਹੋ ਰਿਹਾ ਹੈ। ਇਹ ਸੰਸਾਰ ਇੱਕ ਭਵਜਲ ਹੈ, ਇਹ ਸੰਸਾਰ ਇੱਕ ਸਮੁੰਦਰ ਹੈ, ਇਹਦੇ ਵਿੱਚ ਪਾਣੀ ਵੀ ਹੈ ਅਤੇ ਇਹਦੇ ਵਿੱਚ ਅੱਗ ਵੀ ਹੈ। ਪਾਣੀ ਪਾਵਕ ਤਿਨਹਿ ਕੀ ਹੈ, ਜਿਸ ਦੇ ਵਿੱਚ ਰਚਣ ਵਾਲੇ ਨੇ ਪਾਣੀ ਦੇ ਵਿੱਚ ਹੀ ਅੱਗ ਨੂੰ ਪੈਦਾ ਕੀਤਾ ਹੋਇਆ। ਅੱਜ ਜਿਵੇਂ ਬਾਹਰਲਾ ਵੀ ਸਮੁੰਦਰ ਹੈ, ਇਹਦੇ ਵਿੱਚ ਇੱਕ ਬੜਵਾ ਨਾਲ ਅਗਨੀ ਵੀ ਹੈ, ਉਹ ਪਾਣੀ ਦੇ ਵਿੱਚ ਹੀ ਹੈ। ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਐਸਾ ਪੈਦਾ ਕੀਤਾ ਹੋਇਆ, ਇਹਦੇ ਵਿੱਚ ਪਾਣੀ ਵੀ ਹੈ। ਪਾਣੀ ਕਿਹੜਾ ਹੈ? ਆਹ ਜਿਹੜੇ ਪਦਾਰਥ ਨੇ ਇਹ ਇਸ ਦੇ ਵਿੱਚ ਪਾਣੀ ਭਰਿਆ ਹੋਇਆ ਹੈ। ਅਤੇ ਪਾਵਕ ਕਿਹੜੀ ਹੈ? ਉਹ ਹੈ ਤ੍ਰਿਸ਼ਨਾ ਦੀ ਅੱਗ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਦੇਖ ਲਓ, ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ, ਸਿਆਣੇ ਪੁਰਖਾਂ ਨੇ ਦੱਸੀਆਂ ਨੇ, ਪਰ ਇੰਨਾ ਪਾਣੀ ਪੈਣ ਦੇ ਬਾਵਜੂਦ ਸਮੁੰਦਰ ਕਦੇ ਭਰਦਾ ਨਹੀਂ। ਕਿਉਂ? ਉਹਦੇ ਵਿੱਚ ਬੜਵਾ ਨਾਲ ਅਗਨੀ ਹੈ, ਉਹ ਸਾਰੇ ਪਾਣੀ ਨੂੰ ਸਾੜ ਕੇ ਭਸਮ ਕਰੀ ਜਾਂਦੀ ਹੈ। ਆ ਨੈਗਰਾ ਫਾਲ ਤੁਸੀਂ ਕਈ ਵਾਰੀ ਦੇਖਿਆ ਹੋਣਾ, ਔਰ ਉੱਥੇ ਵੀ ਉਹ ਪਾਣੀ ਪਿੱਛੋਂ ਆਉਂਦਾ ਅਤੇ ਹੇਠਾਂ ਜਾ ਕੇ ਪਤਾ ਨਹੀਂ ਕਿੱਧਰ ਨੂੰ ਗਰਕ ਜਾਂਦਾ, ਅਤੇ ਅੱਗੇ ਬਿਲਕੁਲ ਥੋੜ੍ਹਾ ਜਿਹਾ ਪਾਣੀ ਅੱਗੇ ਨਿਕਲ ਕੇ ਵਹਿੰਦਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਸਮੁੰਦਰ ਵੀ ਇੱਕ ਐਸਾ ਅਸਰਜ ਪੈਦਾ ਕੀਤਾ ਹੋਇਆ ਜਿਸ ਦੇ ਵਿੱਚ ਪਾਣੀ ਵੀ ਹੈ ਅਤੇ ਅੱਗ ਵੀ ਹੈ। ਕਈ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ, ਪਾਣੀ ਪਾਵਕ ਤਿਨਹਿ ਕੀ ਆ, ਵੀ ਪਾਣੀ ਦੀ ਥਾਂ ਜਿਸ ਸਮੁੰਦਰ ਦੇ ਵਿੱਚ ਅੱਗ ਨੂੰ ਹੀ ਵਾਹਿਗੁਰੂ ਨੇ ਪੈਦਾ ਕੀਤਾ, ਇਹ ਸੰਸਾਰ ਅੱਗ ਦਾ ਹੀ ਸਮੁੰਦਰ ਹੈ। ਪਰ ਦੂਜਾ ਵੀ ਅਰਥ ਠੀਕ ਟੁਕਦਾ ਹੈ, ਪਾਣੀ ਅਤੇ ਅੱਗ ਦੋਹਾਂ ਨੂੰ ਇੱਕ ਥਾਂ 'ਤੇ ਵਾਹਿਗੁਰੂ ਨੇ ਪੈਦਾ ਕੀਤਾ ਹੋਇਆ, ਕਿਉਂਕਿ ਬਾਹਰਲੇ ਸਮੁੰਦਰ ਵਿੱਚ ਪਾਣੀ ਵੀ ਹੈ ਅਤੇ ਬੜਵਾ ਨਾਲ ਅਗਨੀ ਵੀ ਹੈ। ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਅੰਦਰ ਪਦਾਰਥਾਂ ਦਾ ਪਾਣੀ ਵੀ ਹੈ ਅਤੇ ਨਾਲ ਤ੍ਰਿਸ਼ਨਾ ਦੀ ਅੱਗ ਵੀ ਹੈ, ਜੋ ਸਾਰੇ ਪਦਾਰਥਾਂ ਦੇ ਪਾਣੀ ਨੂੰ ਸਾੜ ਸਾੜ ਕੇ ਸੁਆਹ ਕਰੀ ਜਾਂਦੀ ਹੈ। ਜਿੰਨੇ ਮਰਜ਼ੀ ਮਨੁੱਖ ਨੂੰ ਪਦਾਰਥ ਮਿਲ ਜਾਣ, ਕਦੇ ਮਨ ਰੱਜਦਾ? ਕਦੀ ਵੀ ਨਹੀਂ ਹੋ ਸਕਦਾ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਾ ਤ੍ਰਿਪਤਾਵੈ ਖਪ ਖਪ ਮਰੈ। ਇਸ ਲਈ ਪਾਣੀ ਦੇ ਵਿੱਚ ਹੀ ਉਸ ਵਾਹਿਗੁਰੂ ਨੇ ਅੱਗ ਨੂੰ ਪੈਦਾ ਕੀਤਾ ਹੋਇਆ, ਜਿਹਦੇ ਵਿੱਚ ਸਾਡੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਇਹ ਐਸਾ ਸੰਸਾਰ ਸਮੁੰਦਰ ਵਾਹਿਗੁਰੂ ਨੇ ਪੈਦਾ ਕੀਤਾ ਹੈ।
ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬਿਅਲੇ।
ਹਜ਼ੂਰ ਫਰਮਾਉਂਦੇ ਨੇ ਇਹ ਜਿਹੜਾ ਪੰਕਜ ਪਾਠ ਹੈ, ਇਹ ਜੱਜੇ ਨੂੰ ਥੋੜ੍ਹਾ ਜਿਹਾ ਵੱਖਰਾ ਕਰਕੇ ਉਚਾਰਨ ਕਰਨਾ ਹੈ। ਪੰਕ ਜੋ ਮੋਹ ਪੱਗ ਨਹੀਂ ਚੱਲੇ, ਇਹਦਾ ਅਰਥ ਹੈ, ਪੰਕ ਦਾ ਅਰਥ ਹੈ ਚਿੱਕੜ। ਅਤੇ ਜੇ ਪੰਕਜ ਇਕੱਠਾ ਪਾਠ ਕਰੀਏ, ਪੰਕਜ ਦਾ ਅਰਥ ਕਮਲ ਦਾ ਫੁੱਲ, ਜਿਹੜਾ ਚਿੱਕੜ ਤੋਂ ਪੈਦਾ ਹੋਣ ਵਾਲਾ ਹੈ ਉਹਨੂੰ ਪੰਕਜ ਕਹਿੰਦੇ ਨੇ। ਅਤੇ ਪੰਕ ਦਾ ਅਰਥ ਹੈ ਚਿੱਕੜ। ਇੱਥੇ ਚਿੱਕੜ ਦਾ ਅੱਗੇ ਦ੍ਰਿਸ਼ਟਾਂਤ ਹੈ, ਪੰਕ ਜੋ ਮੋਹ, ਜੋ ਮੋਹ ਹੈ ਉਹ ਇਸ ਸਮੁੰਦਰ ਦੇ ਵਿੱਚ, ਪੰਕ ਦਾ ਅਰਥ ਚਿੱਕੜ ਹੈ, ਦਲਦਲ ਹੈ, ਇਹਦੇ ਵਿੱਚ ਮਨੁੱਖ ਦਾ ਮਨ ਰੂਪੀ ਪੈਰ ਖੁਬਿਆ ਹੋਇਆ ਹੈ। ਪੰਕ ਜੋ ਮੋਹ ਪੱਗ ਨਹੀਂ ਚੱਲੇ, ਹੁਣ ਉਹ ਅੱਗੇ ਤੁਰ ਨਹੀਂ ਸਕਦਾ। ਜਿਸ ਬੰਦੇ ਦਾ ਪੈਰ ਗਾਰੇ ਦੇ ਵਿੱਚ ਖੁੱਬ ਜਾਵੇ, ਜਿਸ ਬੰਦੇ ਦਾ ਪੈਰ ਦਲਦਲ ਦੇ ਵਿੱਚ ਫਸ ਜਾਵੇ, ਉਹ ਅੱਗੇ ਨਹੀਂ ਤੁਰ ਸਕਦਾ, ਉਹ ਹੇਠਾਂ ਨੂੰ ਨਿਗਰਦਾ ਜਾਂਦਾ ਹੈ। ਕਈ ਵਾਰੀ ਤਾਂ ਐਸੀ ਦਲਦਲ ਹੁੰਦੀ ਹੈ, ਕਈ ਸਾਵਤ ਮਨੁੱਖ ਹੀ ਉਹਦੇ ਵਿੱਚ ਹੇਠਾਂ ਗਰਕ ਜਾਂਦੇ ਨੇ। ਕਈ ਵਾਰੀ ਘੋੜ ਸਵਾਰ ਵੀ ਭੁਲੇਖੇ ਦੇ ਨਾਲ ਉਸ ਦਲਦਲ ਦੇ ਵਿੱਚ ਜਾ ਕੇ ਵਿੱਚੇ ਹੀ ਜਜ਼ਬ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਹਦੇ ਅੰਦਰ ਮੋਹ ਦਾ ਐਸਾ ਚਿੱਕੜ ਹੈ ਜਿਹਦੇ ਵਿੱਚ ਮਨੁੱਖ ਦਾ ਮਨ ਰੂਪੀ ਪੈਰ ਖੁਬਿਆ ਹੋਇਆ ਅਤੇ ਅੱਗੇ ਚੱਲ ਨਹੀਂ ਸਕਦਾ, ਵਾਹਿਗੁਰੂ ਪਰਮੇਸ਼ਰ ਵੱਲ ਨੂੰ ਨਹੀਂ ਤੁਰ ਸਕਦਾ। ਹਮ ਦੇਖਾ ਤਹਿ ਡੂਬੀ ਵਾਲੇ, ਹਜ਼ੂਰ ਕਹਿੰਦੇ ਵੀ ਅਸੀਂ ਤਾਂ ਬੜੇ ਧਿਆਨ ਦੇ ਨਾਲ ਦੇਖੀਏ ਵੀ ਜਿਹੜਾ ਵੀ ਇਹ ਸੰਸਾਰ ਸਮੁੰਦਰ ਦੇ ਵਿੱਚ ਆ ਕੇ ਮੋਹ ਦੇ ਚਿੱਕੜ ਵਿੱਚ ਫਸ ਗਿਆ, ਉਹ ਤਾਂ ਇਹਦੇ ਵਿੱਚ ਹੀ ਡੁੱਬ ਗਿਆ, ਉਹ ਬਾਹਰ ਨਹੀਂ ਨਿਕਲ ਸਕਿਆ, ਉਹ ਤੇ ਵਿੱਚੇ ਹੀ ਗੋਤੇ ਖਾਣ ਲੱਗੇ।
ਮਨ ਏਕ ਨਾ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ, ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ।
ਰਹਾਓ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ, ਮਨ ਨੂੰ ਸਿੱਖਿਆ ਦਿੱਤੀ ਹੈ ਕਿ ਇਹ ਮੂਰਖ ਮਨਾ, ਤੂੰ ਆਪਣੇ ਮਨ ਦੇ ਨਾਲ ਕਿਉਂ ਨਹੀਂ ਇੱਕ ਵਾਹਿਗੁਰੂ ਨੂੰ ਚੇਤੇ ਕਰ ਰਿਹਾ, ਅਤੇ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਤੇਰੇ ਸਾਰੇ ਹੀ ਗੁਣ ਗਲਿਆ ਦਾ ਅਰਥ ਹੈ ਗਲ ਗਏ ਨੇ, ਸੜ ਗਏ ਨੇ। ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਉਹਨਾਂ ਗੁਣਾਂ ਨੇ ਸਰਸ਼ਾਰ ਹੋਣਾ ਸੀ, ਪਰ ਤੂੰ ਸਿਮਰਨ ਕੀਤਾ ਨਹੀਂ, ਤੇਰੇ ਗੁਣ ਵੀ ਸੜ ਗਏ ਨੇ, ਉਹ ਵੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਅੱਗ ਵਿੱਚ ਗਲ ਗਏ ਨੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਨਾ ਹੋ ਜਤੀ ਸਤੀ ਨਹੀਂ ਪੜਿਆ। ਫਿਰ ਮਹਾਰਾਜ ਹੁਣ ਆਪਣੇ ਗੁਨਾਹਾਂ ਨੂੰ ਮਾਫ਼ ਕਰਾਉਣ ਦਾ ਵੀ ਕੋਈ ਤਰੀਕਾ ਹੈ? ਹਜ਼ੂਰ ਕਹਿੰਦੇ ਭਾਈ ਹਾਂ, ਤੁਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਾਣੇ ਅਤੇ ਨਿਤਾਣੇ ਹੋ ਕੇ ਅਰਦਾਸ ਬੇਨਤੀ ਕਰੋ, ਨਾ ਹੋ ਜਤੀ, ਨਾ ਤਾਂ ਮਹਾਰਾਜ ਮੈਂ ਜਤੀ ਹਾਂ, ਬ੍ਰਹਮਚਾਰੀ ਹਾਂ, ਸਦਾਚਾਰੀ ਹਾਂ। ਗੁਰਮਤ ਦਾ ਜਤ ਹੈ ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਪੈਣ ਵਖਾਣੇ, ਮੈਂ ਐਸਾ ਜਤੀ ਵੀ ਨਹੀਂ ਹਾਂ। ਅਤੇ ਸਤੀ ਦਾ ਅਰਥ ਹੈ ਮੈਂ ਸਤ ਪ੍ਰਤੱਗੀ ਵੀ ਨਹੀਂ ਹਾਂ, ਨਹੀਂ ਪੜ੍ਹਿਆ ਅਤੇ ਨਾ ਹੀ ਮਹਾਰਾਜ ਮੈਂ ਬਹੁਤਾ ਪੜ੍ਹਿਆ ਹੋਇਆ ਹਾਂ, ਵਿਦਵਾਨ ਵੀ ਨਹੀਂ ਹਾਂ, ਮੂਰਖ ਮੁੱਗ ਦਾ ਜਨਮ ਪਿਆ, ਮੈਂ ਤਾਂ ਮਹਾਰਾਜ ਮੂਰਖ ਹਾਂ ਅਤੇ ਮੁੱਗ ਦਾ ਜਨਮ ਪਿਆ, ਅਤੇ ਮੂਰਖ ਪੁਣੇ ਵਿੱਚ ਹੀ ਮੇਰਾ ਤਾਂ ਸਾਰਾ ਜਨਮ ਬੀਤ ਗਿਆ ਹੈ। ਮੂਰਖ ਮੁੱਗ ਦਾ ਜਨਮ ਪਿਆ ਦਾ ਅਰਥ ਹੈ ਵੀ ਮੈਂ ਮੂਰਖ ਹਾਂ ਅਤੇ ਮੂਰਖ ਪੁਣੇ ਵਿੱਚ ਹੀ ਸਾਰਾ ਜਨਮ ਬਤੀਤ ਹੋ ਗਿਆ। ਜਦੋਂ ਆਪਾਂ ਧਿਆਨ ਦੇ ਨਾਲ ਵੇਖਦੇ ਹਾਂ ਵੀ ਜਿਹੜਾ ਮਨੁੱਖ ਗਲਤੀਆਂ ਕਰਦਾ ਨਾ, ਉਹ ਕੋਈ ਬਹੁਤੀਆਂ ਨਵੀਆਂ ਨਹੀਂ ਕਰਦਾ, ਵਾਰ ਵਾਰ ਮੁੜ ਮੁੜ ਉਹੀ ਗਲਤੀਆਂ ਕਰਦਾ। ਜੇ ਝੂਠ ਬੋਲਣ ਦੀ ਆਦਤ ਪੈ ਗਈ ਤਾਂ ਉਹਨੇ ਝੂਠ ਵਾਰ ਵਾਰ ਬੋਲਣਾ, ਜੇ ਸ਼ਰਾਬ ਪੀਣ ਦੀ ਲੱਤ ਪੈ ਗਈ ਵਾਰ ਵਾਰ ਸ਼ਰਾਬ ਹੀ ਪੀ ਜਾਂਦਾ, ਜੇ ਕੋਈ ਹੋਰ ਕੋਈ ਭੈੜੀ ਵਾਦੀ ਪੈ ਗਈ ਮੁੜ ਮੁੜ ਉਹੀ ਕਰੀ ਜਾਂਦਾ। ਹਜ਼ੂਰ ਕਹਿੰਦੇ ਨੇ ਵੀ ਮੂਰਖ ਮੈਂ ਮੂਰਖ ਹਾਂ ਅਤੇ ਮੂਰਖ ਪੁਣੇ ਦੇ ਵਿੱਚ ਹੀ ਮੇਰਾ ਸਾਰਾ ਜਨਮ ਬਤੀਤ ਹੋ ਗਿਆ ਹੈ।
ਪ੍ਰਾਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ।
ਪ੍ਰਣਵਤ ਦਾ ਅਰਥ ਹੈ ਬੇਨਤੀ ਪੂਰਵਕ, ਮੈਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਉਹ ਕੀ ਹੈ? ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੂੰ ਕਦੀ ਵੀ ਵਿਸਰਿਆ ਨਹੀਂ, ਜਿਹੜੇ ਹਰ ਵੇਲੇ ਦਮ ਬਾ ਦਮ ਵਾਹਿਗੁਰੂ 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 ਦਾ ਸਿਮਰਨ ਕਰਦੇ ਨੇ, ਮੈਂ ਹੁਣ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ, ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ। ਜਿਹੜਾ ਵੀ ਸਤਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ ਉਹਦਾ ਵੀ ਬੇੜਾ ਪਾਰ ਹੋ ਜਾਂਦਾ ਹੈ, ਕਿਉਂਕਿ ਜਿਹੜੀ ਸਤਸੰਗਤ ਹੈ ਉਹ ਇੱਕ ਬੇੜੀ ਦੇ ਸਮਾਨ ਹੈ। ਬੇੜੀ ਤੇ ਪਸ਼ੂ ਵੀ ਚੜ ਜਾਵੇ ਨਾ ਉਹ ਵੀ ਪਾਰ ਹੋ ਜਾਂਦਾ, ਪੱਥਰ ਵੀ ਉਸ ਪੱਥਰ ਵੀ ਚੜ ਜਾਵੇ ਉਹਨੂੰ ਵੀ ਉਹ ਪਾਰ ਕਰ ਦਿੰਦੀ ਹੈ। ਇਸੇ ਲਈ ਮਹਾਰਾਜ ਮੈਂ ਤੇ ਐਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ ਜਿਨ੍ਹਾਂ ਨੂੰ ਤੂੰ ਕਦੀ ਵੀ ਭੁੱਲਦਾ ਨਹੀਂ, ਹੋ ਸਕਦਾ ਉਹਨਾਂ ਦੇ ਪਿੱਛੇ ਮੇਰਾ ਵੀ ਪਾਰੋ ਤਾਰਾ ਹੋ ਜਾਵੇ।
ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਲਕ ਦੇ ਹੋਰੀਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਖੀਰਲੇ ਸ਼ਬਦ ਦੇ ਅੰਦਰ ਇਸ ਮਨੁੱਖ ਨੂੰ ਬੜਾ ਸੁੰਦਰ ਉਪਦੇਸ਼ ਦਿੰਦੇ ਹਨ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾ। ਮਨੁੱਖ ਸੰਸਾਰ ਦੇ ਵਿੱਚ ਕੰਮ ਨੂੰ ਬੜੀ ਤਰਜੀਹ ਦਿੰਦਾ ਹੈ। ਹਰ ਆਦਮੀ ਕਹਿੰਦਾ ਹੈ ਵੀ ਵਿਹਲੇ ਰਹਿਣਾ ਇੱਕ ਬਹੁਤ ਵੱਡਾ ਪਾਪ ਹੈ, ਇੱਕ ਬਹੁਤ ਵੱਡਾ ਗੁਨਾਹ ਹੈ, ਆਦਮੀ ਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ। ਸਤਿਗੁਰੂ ਨੇ ਵੀ ਸਿੱਖੀ ਦੇ ਅਸੂਲਾਂ ਦੇ ਵਿੱਚ ਪਹਿਲਾ ਦਰਜਾ ਕਿਰਤ ਨੂੰ ਦਿੱਤਾ ਵੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਪਰ ਕੰਮ ਕਿਹੜਾ ਸਭ ਤੋਂ ਚੰਗਾ ਹੈ, ਇਹ ਇੱਕ ਸਵਾਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਨੇ, ਕੰਮ ਤਾਂ ਅਸੀਂ ਭਾਵੇਂ ਸਾਰੇ ਹੀ ਕਰਨੇ ਹਾਂ, ਪਰ ਹਜ਼ੂਰ ਕਹਿੰਦੇ ਨਾਲ ਇਸ ਗੱਲ ਦਾ ਵੀ ਖਿਆਲ ਰੱਖਣਾ, ਜਿਹੜਾ ਜ਼ਰੂਰੀ ਕੰਮ ਹੈ ਕਿਤੇ ਬਾਕੀ ਕੰਮਾਂ ਦੇ ਵਿੱਚ ਭੁੱਲ ਹੀ ਨਾ ਜਾਵੇ। ਪਰ ਅਸੀਂ ਭੁੱਲ ਜਾਂਦੇ ਹਾਂ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਗ ਉਧਰੇ ਵਿਰਲਾ ਪਾਏ ਕੋਈ। ਜਿਹੜਾ ਅਸਲੀ ਕੰਮ ਹੈ ਅਸੀਂ ਉਹਨੂੰ ਕੰਮ ਹੀ ਨਹੀਂ ਸਮਝਿਆ। ਅਸਲੀ ਕੰਮ ਕਿਹੜਾ ਹੈ? ਮਿਲ ਸਾਧ ਸੰਗਤ ਪਾਜ ਕੇਵਲ ਨਾ, ਸਾਧ ਸੰਗਤ ਵਿੱਚ ਮਿਲਣਾ, ਬਿਲਾ ਨਾਗਾ ਸੰਗਤ ਦੀ ਹਾਜ਼ਰੀ ਭਰਨੀ ਅਤੇ ਨਾਲ ਕੇਵਲ ਵਾਹਿਗੁਰੂ ਦਾ ਨਾਮ ਜਪਣਾ, ਇਹ ਸਾਡੇ ਲਈ ਬਹੁਤ ਜ਼ਰੂਰੀ ਕੰਮ ਹੈ। ਪਰ ਅਸੀਂ ਇਸ ਕੰਮ ਨੂੰ ਕੰਮ ਹੀ ਨਹੀਂ ਸਮਝਿਆ, ਇਸ ਨੂੰ ਤਾਂ ਵਾਧੂ ਅਤੇ ਬੇਲੋੜਾ ਸਮਝਿਆ ਹੋਇਆ, ਇਹ ਸਾਡਾ ਸੁਭਾਅ ਹੈ। ਪਰ ਹਜ਼ੂਰ ਕਹਿੰਦੇ ਜਿਹੜੇ ਕੰਮਾਂ ਨੂੰ ਤੁਸੀਂ ਆਪਣੇ ਜੀਵਨ ਦੇ ਲਈ ਜ਼ਰੂਰੀ ਸਮਝਦੇ ਹੋ, ਯਾਦ ਰੱਖਣਾ ਅਵਰ ਕਾਜ ਤੇਰਾ ਕਿਤੇ ਨਾ ਕੰਮ, ਹੋਰ ਜਿੰਨੇ ਵੀ ਤੁਸੀਂ ਕੰਮ ਕਾਜ ਕਰਦੇ ਹੋ ਉਹ ਤੁਹਾਡੇ ਕਿਸੇ ਕੰਮ ਆਉਣ ਵਾਲੇ ਨਹੀਂ। ਭਾਵ ਦੁਨਿਆਵੀ ਕੰਮਾਂ ਦਾ ਸੰਬੰਧ ਇਸ ਦੁਨੀਆਂ ਦੇ ਨਾਲ ਹੀ ਹੈ, ਪਰ ਜਦੋਂ ਅੱਗੇ ਪਰਮਾਰਥ ਦੀ ਘਾਲਣਾ ਘਾਲਣੀ ਪਈ, ਅੱਗੇ ਆਤਮਕ ਜੀਵਨ ਦਾ ਸਫ਼ਰ ਤੈਅ ਕਰਨਾ ਹੋਇਆ ਤਾਂ ਇਹਨਾਂ ਨੇ ਕਿਸੇ ਕੰਮ ਨਹੀਂ ਆਉਣਾ। ਉੱਥੇ ਤਾਂ ਸਾਧ ਸੰਗਤ ਅਤੇ ਵਾਹਿਗੁਰੂ ਦੇ ਨਾਮ ਸਿਮਰਨ ਨੇ ਹੀ ਅਗਵਾਈ ਕਰਨੀ ਹੈ, ਇਸ ਲਈ ਸਾਨੂੰ ਉਸ ਪਾਸੇ ਵੀ ਧਿਆਨ ਦੇਣਾ ਚਾਹੀਦਾ। ਐਸਾ ਨਾ ਹੋਵੇ ਅਸੀਂ ਦੁਨੀਆਂ ਦੇ ਧੰਦਿਆਂ ਦੇ ਵਿੱਚ ਫਸ ਕੇ ਜੀਵਨ ਦੇ ਲਕਸ਼ ਨੂੰ ਹੀ ਭੁੱਲ ਜਾਈਏ। ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਈ ਪ੍ਰਾਪਤ ਮਾਨੁੱਖ ਦੇਹੋਰੀਆ। ਆਹ ਜਿਹੜੀ ਮਨੁੱਖਾ ਦੇਹੋਰੀਆ ਦਾ ਅਰਥ ਹੈ ਮਨੁੱਖਾ ਦੇਹ ਸਾਨੂੰ ਪ੍ਰਾਪਤ ਹੋਈ ਹੈ, ਇਹਦਾ ਕੋਈ ਮਕਸਦ ਹੈ, ਇਹਦਾ ਕੋਈ ਲਕਸ਼ ਹੈ, ਇਹਦਾ ਕੋਈ ਪ੍ਰਯੋਜਨ ਹੈ, ਉਹ ਕੀ ਹੈ? ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ,
ਕਿ ਐ ਮਨਾ ਐ ਮਨੁੱਖ, ਇਹ ਮਨੁੱਖਾ ਦੇਹ ਜੋ ਤੈਨੂੰ ਪ੍ਰਾਪਤ ਹੋਈ ਹੈ 84 ਲੱਖ ਜੂਨ ਵਿੱਚ, ਉੱਤਮ ਜਨਮ ਸੋ ਮਾਨਸ ਦੇਹੀ, ਭਾਈ ਗੁਰਦਾਸ ਜੀ ਨੇ ਲਿਖੀ ਹੈ, 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਮਨੁੱਖਾ ਦੇਹ ਹੈ। ਇਸੇ ਲਈ ਸਤਿਗੁਰੂ ਨੇ ਆਖਿਆ ਹੈ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਮਨੁੱਖ ਇੱਕ ਐਸਾ ਜੀਵ ਹੈ, ਕਹਿੰਦੇ ਨੇ ਇਸ ਦੇ ਜਿਹੜੇ ਪੈਰ ਨੇ ਉਹ ਨਰਕਾਂ ਨੂੰ ਛੋਹਦੇ ਨੇ, ਅਤੇ ਜਿਹੜਾ ਇਸ ਦਾ ਸਿਰ ਹੈ ਉਹ ਸਵਰਗ ਨੂੰ ਲੱਗਿਆ ਹੋਇਆ। ਇਹ ਹੁਣ ਮਨੁੱਖ ਦੀ ਆਪਣੀ ਮਰਜ਼ੀ ਹੈ, ਇਹਨੇ ਹੇਠਾਂ ਵਾਲੇ ਪਾਸੇ ਨੂੰ ਜਾਣਾ ਜਾਂ ਉੱਪਰ ਵਾਲੇ ਪਾਸੇ ਨੂੰ ਜਾਣਾ, ਇਹ ਤਾਂ ਗੱਲ ਜ਼ਰੂਰ ਹੈ। ਉੱਪਰ ਚੜ੍ਹਨਾ ਥੋੜ੍ਹਾ ਜਿਹਾ ਔਖਾ ਹੁੰਦਾ, ਹੇਠਲੇ ਪਾਸੇ ਜਾਣਾ ਆਸਾਨ ਹੁੰਦਾ, ਨੀਵੇਂ ਪਾਸੇ ਪਾਣੀ ਆਪਣੇ ਆਪ ਹੀ ਰੁੜਿਆ ਜਾਂਦਾ, ਮਾੜੇ ਕੰਮਾਂ ਵੱਲ ਮਨ ਆਪਣੇ ਆਪ ਹੀ ਰੁੜੇਗਾ, ਪਰ ਚੰਗੇ ਪਾਸੇ ਲਾਉਣ ਵਾਸਤੇ ਯਤਨ ਕਰਨਾ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਮਨੁੱਖਾ ਦੇ ਤੈਨੂੰ ਪ੍ਰਾਪਤ ਹੋਈ ਹੈ, ਯਾਦ ਰੱਖ ਇਹ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਸ ਗੋਬਿੰਦ ਦੇ ਮਿਲਣ ਦੀ ਇਹ ਤੇਰੀ ਵਾਰੀ ਹੈ। ਤੂੰ ਇਸ ਮਨੁੱਖਾ ਦੇ ਵਿੱਚ ਭਗਤੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦਾ, ਇਹ ਤੇਰੇ ਜੀਵਨ ਦਾ ਮਨੋਰਥ, ਤੈਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ। ਬਹੁਤੇ ਲੋਕ ਇਹ ਸਮਝਦੇ ਨੇ ਖਾਓ ਪੀਓ ਮੌਜਾਂ ਮਾਣੋ, ਇਹ ਜਗ ਮਿੱਠਾ, ਅਗਲਾ ਕਿਹਨੇ ਡਿੱਠਾ, ਪਰ ਸਤਿਗੁਰੂ ਕਹਿੰਦੇ ਨਹੀਂ, ਅਸਲੀ ਤੁਹਾਡੇ ਜੀਵਨ ਦਾ ਮਨੋਰਥ ਕੁਝ ਹੋਰ ਹੈ। ਤਨ ਚੇਤਨ ਚੇਤਨ ਹੇਤ ਦਿਓ, ਨਾ ਭੋਗਣ ਹੇਤ ਜਗਦੀਸ਼ ਦਿਓ। ਇਹ ਤਾਂ ਵਾਹਿਗੁਰੂ ਦੇ ਸਿਮਰਨ ਲਈ ਸਾਨੂੰ ਜਨਮ ਮਿਲਿਆ ਹੈ, ਕੇਵਲ ਭੋਗ ਭੋਗਣ ਵਾਸਤੇ, ਪਦਾਰਥਾਂ ਦੇ ਸੁੱਖ ਭੋਗਣ ਵਾਸਤੇ ਹੀ ਨਹੀਂ, ਇਹ ਤਾਂ ਹੋਰ ਜੂਨਾਂ ਵਿੱਚ ਵੀ ਅਸੀਂ ਭੋਗ ਰਹੇ ਹਾਂ। ਕਿਸੇ ਕਵੀ ਨੇ ਲਿਖਿਆ ਹੈ, ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਸੌਂ ਜਾਣਾ ਇਹ ਮਨੁੱਖ ਵੀ ਅਤੇ ਪਸ਼ੂ ਦਾ ਇੱਕੋ ਜਿਹਾ ਸੁਭਾਅ ਹੈ। ਭੋਜਨ ਛੱਕ ਲੈਣਾ, ਪੇਟ ਭਰ ਲੈਣਾ, ਪਸ਼ੂ ਵੀ ਪੇਟ ਭਰਦਾ, ਮਨੁੱਖ ਵੀ ਭਰ ਲੈਂਦਾ, ਇਹ ਵੀ ਕੰਮ ਇੱਕ ਬਰਾਬਰੀ ਹੈ। ਨਿੰਦਰਾ ਭੋਜਨ ਭੋਗ ਪੈ ਅਤੇ ਵਿਸ਼ਿਆਂ ਦਾ ਸੁੱਖ ਭੋਗ ਲੈਣਾ, ਪਸ਼ੂ ਵੀ ਭੋਗ ਲੈਂਦੇ ਨੇ, ਮਨੁੱਖ ਵੀ ਭੋਗ ਲੈਂਦਾ, ਇਹ ਵੀ ਕੋਈ ਫਰਕ ਨਹੀਂ। ਤਕੜੇ ਤੋਂ ਡਰਨਾ, ਮਾੜੇ ਨੂੰ ਡਰਾਉਣਾ, ਇਹ ਸਾਰੇ ਸੁਭਾਵ ਮਨੁੱਖ ਅਤੇ ਪਸ਼ੂ ਦੀ ਇੱਕ ਬਰਾਬਰੀ ਨੇ। ਅਤੇ ਇਹਦੇ ਵਿੱਚ ਵਾਧਾ ਕਿਹੜੀ ਗੱਲ ਦਾ ਹੈ? ਨਰਨ ਗਿਆਨ ਨਿਜ ਅਧਿਕਤਾ, ਵਾਹਿਗੁਰੂ ਨੇ ਮਨੁੱਖ ਨੂੰ ਦਿਮਾਗ ਦਿੱਤਾ, ਅਕਲ ਦਿੱਤੀ ਹੈ, ਗਿਆਨ ਦਿੱਤਾ ਹੈ, ਗੁਰਬਾਣੀ ਦਿੱਤੀ ਹੈ, ਉਪਦੇਸ਼ ਦਿੱਤਾ ਹੈ, ਇਹ ਉਸ ਤੋਂ ਅਗਵਾਈ ਲਵੇ। ਇਹੀ ਮਨੁੱਖ ਦੀ ਵਿਸ਼ੇਸ਼ਤਾ ਹੈ। ਜੇ ਗਿਆਨ ਤੋਂ ਅਗਵਾਈ ਨਹੀਂ ਲੈ ਸਕਦਾ ਅਤੇ ਗਿਆਨ ਬਿਨਾਂ ਪਸ ਜਾਣ, ਫਿਰ ਇਹ ਮਨੁੱਖ ਵੀ ਪਸ਼ੂ ਹੀ ਹੈ, ਕੋਈ ਫਰਕ ਨਹੀਂ ਇਹਦੇ ਵਿੱਚ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖ ਦੀ ਹੈ ਅਤੇ ਕਰਤੂਤ ਸਾਡੀ ਪਸ਼ੂਆਂ ਵਰਗੀ ਹੈ। ਇਸੇ ਲਈ ਹਜ਼ੂਰ ਕਹਿੰਦੇ ਇਹ ਮਨੁੱਖਾਂ ਦੇ ਤੈਨੂੰ ਐਵੇਂ ਹੀ ਨਹੀਂ ਮਿਲੀ, ਕੇਵਲ ਭੋਗ ਭੋਗਣ ਵਾਸਤੇ ਹੀ ਨਹੀਂ ਮਿਲੀ, ਇਹ ਵਾਹਿਗੁਰੂ ਦੇ ਮਿਲਣ ਦੀ ਤੈਨੂੰ ਵਾਰੀ ਮਿਲੀ ਹੋਈ ਹੈ।
ਔਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ।
ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮਨੁੱਖ ਸਰੰਜਾਮ ਲਾਗ ਭਵਜਲ ਤਰਨ ਕੈ, ਇਹ ਸੰਸਾਰ ਸਮੁੰਦਰ ਹੈ ਅਤੇ ਬਹੁਤ ਭੈਦਾਇਕ ਹੈ, ਬੜਾ ਡਰਾਉਣਾ ਹੈ। ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨ ਦੇ ਸਰੰਜਾਮ ਦਾ ਅਰਥ ਹੈ ਇੰਤਜ਼ਾਮ ਦੇ ਵਿੱਚ ਲੱਗ। ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰਨਾ ਹੈ, ਉਹਦੇ ਲਈ ਕੋਈ ਨਾ ਕੋਈ ਇੰਤਜ਼ਾਮ ਕਰ, ਕੋਈ ਨਾ ਕੋਈ ਆਹਰ ਪਾਹਰ ਕਰ, ਕਿਧਰੇ ਐਸਾ ਨਾ ਹੋਵੇ ਹੁਣ ਇੱਥੇ ਤੂੰ ਭੋਗ ਭੋਗਦਾ ਰਹਿ ਜਾਵੇਂ, ਅੱਗੇ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾਣੇ ਪੈਣ। ਇਸ ਲਈ ਹੁਣੇ ਤੋਂ ਹੀ ਜਪ ਤਪ ਕਾ ਬੰਧ ਬੇੜਲਾ ਜਿਤ ਲੰਘਾ ਵਹੇਲਾ, ਕੋਈ ਸੇਵਾ ਸਿਮਰਨ ਦਾ, ਕੋਈ ਜਪ ਤਪ ਦਾ ਬੇੜਾ ਬੰਨ ਲੈ, ਇਹ ਸੰਸਾਰ ਸਮੁੰਦਰ ਨੂੰ ਤਾਰਨ ਦੇ ਇੰਤਜ਼ਾਮ ਦੇ ਵਿੱਚ ਲੱਗ ਜਾ।
ਜਨਮ ਬਿਰਥਾ ਜਾਤ ਰੰਗ ਮਾਇਆ ਕੈ,
ਆ ਵੇਖ ਜਿਹੜਾ ਤੇਰਾ ਮਨੁੱਖਾ ਜਨਮ ਹੀਰੇ ਵਰਗਾ ਅਮੋਲਕ ਹੈ, ਮਾਇਆ ਰੂਪੀ ਕੌਡੀ ਦੇ ਰੰਗ ਦੇ ਵਿੱਚ ਬਿਰਥ ਬੀਤਦਾ ਜਾ ਰਿਹਾ ਹੈ। ਜਿਵੇਂ ਇੱਕ ਸਾਧੂ ਨੇ ਕੌਡੀ ਦੇ ਬਦਲੇ ਹੀਰਾ ਗਵਾ ਲਿਆ ਸੀ, ਇਸੇ ਤਰ੍ਹਾਂ ਤੇਰਾ ਹੀਰੇ ਵਰਗਾ ਅਮੋਲਕ ਜਨਮ ਮਾਇਆ ਰੂਪੀ ਕੌਡੀ ਦੇ ਪਿੱਛੇ ਇਸ ਮਾਇਆ ਦੇ ਰੰਗ ਦੇ ਵਿੱਚ ਬਿਰਥ ਅਜਾਈ ਜਾ ਰਿਹਾ ਹੈ, ਇਹਨੂੰ ਸਫਲਾ ਕਰ ਲੈ।
ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ,
ਇਹ ਰਹਾਉ ਦੀਆਂ ਪੰਕਤੀਆਂ ਸਨ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਵੀ ਸੰਸਾਰ ਸਮੁੰਦਰ ਤੋਂ ਤਰਨ ਦੇ ਵਾਸਤੇ ਕਿਸੇ ਨਾ ਕਿਸੇ ਇੰਤਜ਼ਾਮ ਦੇ ਵਿੱਚ ਲੱਗ, ਕੋਈ ਨਾ ਕੋਈ ਬੰਦੋਬਸਤ ਕਰ, ਕਿਵੇਂ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ। ਤੇਰਾ ਮਨੁੱਖਾ ਜਨਮ ਮਾਇਆ ਦੇ ਰੰਗ ਦੇ ਵਿੱਚ ਵਿਅਰਥ ਬੀਤਦਾ ਜਾ ਰਿਹਾ ਹੈ, ਇਸ ਪਾਸੋਂ ਹਟ ਅਤੇ ਆਪਣੇ ਸੰਸਾਰ ਸਮੁੰਦਰ ਤੋਂ ਤਰਨ ਦਾ ਉਪਰਾਲਾ ਕਰ। ਉਹ ਹੈ ਮਿਲਸਾ ਸੰਗਤ ਭਜ ਕੇਵਲ ਨਾਮ, ਪਿੱਛੇ ਸਤਿਗੁਰੂ ਨੇ ਦੱਸਿਆ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕੀ ਕਹਿੰਦੇ ਹਨ? ਵੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਕੁਛ ਹੋਰ ਨਹੀਂ ਨਾ ਕਰ ਸਕਦਾ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ।
ਸੇਵਾ ਸਾਧ ਨਾ ਜਾਣਿਆ ਹਰ ਰਾਇਆ,
ਹੇ ਵਾਹਿਗੁਰੂ ਜੀ, ਨਾ ਮੈਂ ਜਪ ਕੀਤਾ ਹੈ, ਨਾ ਤਪ ਕੀਤਾ ਹੈ, ਨਾ ਕੋਈ ਸੰਜਮ, ਕੋਈ ਇੰਦਰੀਆਂ ਦਾ ਦਮਨ, ਕੋਈ ਹੋਰ ਵਰਤ ਨੇਮ ਕੀਤਾ ਹੈ, ਨਾ ਹੀ ਮੈਂ ਧਰਮ ਕਮਾਇਆ ਹੈ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਨਾ ਹੀ ਮਹਾਂਪੁਰਖਾਂ ਦੀ ਅਥਵਾ ਗੁਰੂ ਦੀ ਸੇਵਾ ਹੀ ਕੀਤੀ ਹੈ, ਅਤੇ ਨਾ ਹੀ ਮੈਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ।
ਓ ਨਾਨਕ ਹਮ ਨੀਚ ਕਰਮਾ,
ਧੰਨ ਗੁਰੂ ਨਾਨਕ ਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤਾਂ ਨੀਚ ਕਰਮਾਂ ਵਾਲਾ ਹਾਂ, ਬਹੁਤ ਭੈੜੇ ਤੇ ਨਖਿਦ ਕਰਮ ਕਰਨ ਵਾਲਾ ਹਾਂ।
ਸਰਨ ਪਰੇ ਕੀ ਰਾਖੋ ਸਰਮਾ।
ਪਰ ਮਹਾਰਾਜ ਮੈਂ ਹੁਣ ਤੁਹਾਡੀ ਆ ਕੇ ਸ਼ਰਨ ਦੇ ਵਿੱਚ ਪਿਆ ਹਾਂ। ਸਗਲ ਦੁਆਰ ਕੋ ਛਾੜ ਕੇ ਗਹੇ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਸ ਹੁਣ ਮਹਾਰਾਜ ਸ਼ਰਨ ਪਏ ਦੀ ਸ਼ਰਮਾ ਦਾ ਅਰਥ ਹੈ ਲੱਜਿਆ ਤੁਸੀਂ ਰੱਖੋ, ਕਿਉਂਕਿ ਤੁਹਾਡਾ ਬਿਰਦ ਹੈ ਜੋ ਸ਼ਰਨ ਆਵੇ ਤੇ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਇਹ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਹੈ। ਜੇ ਕੋਈ ਪਾਪੀ ਮਨੁੱਖ ਵੀ ਉਹਦੀ ਸ਼ਰਨ ਦੇ ਵਿੱਚ ਆ ਕੇ ਪੈ ਜਾਵੇ ਨਾ, ਉਹ ਸ਼ਰਨ ਪਏ ਦੀ ਲਾਜ ਰੱਖਦਾ। ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਸਤਿਗੁਰੂ ਤੇ ਫੌਜਾਂ ਚੜ੍ਹਾ ਕੇ ਲੈ ਆਇਆ। ਜਦੋਂ ਅਖੀਰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਹੋਇਆ ਤੇ ਸਤਿਗੁਰੂ ਕਹਿਣ ਲੱਗੇ, ਓਏ ਨਿਮਕ ਹਰਾਮੀਆਂ, ਤੂੰ ਸਾਡੇ ਤੇ ਚੜ੍ਹ ਕੇ ਆਇਆ, ਤੇਰੇ ਮਨ ਦੇ ਵਿੱਚ ਕੋਈ ਹਵਸ਼ ਨਾ ਰਹਿ ਜਾਵੇ, ਕੋਈ ਭੁਲੇਖਾ ਨਾ ਰਹਿ ਜਾਵੇ, ਤੂੰ ਵਾਰ ਕਰ। ਪੈਂਦੇ ਖਾਂ ਨੇ ਸਤਿਗੁਰੂ ਤੇ ਵਾਰ ਕੀਤਾ, ਪਰ ਸਤਿਗੁਰੂ ਉਸ ਨੂੰ ਬਚਾ ਗਏ। ਕਹਿਣ ਲੱਗੇ, ਇਹੀ ਤੇਰੀ ਸ਼ਸਤਰ ਵਿੱਦਿਆ ਹੈ, ਇਹੀ ਤੇਰੀ ਬਹਾਦਰੀ ਹੈ, ਇਹੀ ਤੇਰੀ ਸੂਰਮ ਗਤੀ ਹੈ। ਅੱਛਾ, ਹੁਣ ਇੱਕ ਹੋਰ ਵਾਰ ਕਰਕੇ ਵੇਖ ਲੈ। ਉਸਨੇ ਦੂਜਾ ਵਾਰ ਕੀਤਾ, ਉਹ ਵੀ ਖਾਲੀ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀ ਸ਼ਸਤਰ ਵਿੱਦਿਆ ਨੂੰ ਵੀ ਤਰਕਾਰ ਅਤੇ ਤੇਰੀ ਬਹਾਦਰੀ ਨੂੰ ਵੀ ਲਾਹਣਤ। ਤੂੰ ਆਪਣੇ ਆਪ ਨੂੰ ਸੂਰਮਾ ਅਖਵਾਉਂਦਾ ਸੀ, ਪਰ ਤੇਰੇ ਕੋਲੋਂ ਦੋ ਵਾਰ ਅਜਾਈ ਚਲੇ ਗਏ। ਤੈਨੂੰ ਪਤਾ ਸੂਰਮੇ ਦਾ ਵਾਰ ਤੇ ਇੱਕ ਹੀ ਕਾਫੀ ਹੁੰਦਾ। ਇੰਨੇ ਬਚਨ ਕਹਿ ਕੇ ਤੇ ਸਤਿਗੁਰੂ ਕਹਿਣ ਲੱਗੇ, ਲੈ ਹੁਣ ਇੱਕ ਮੌਕਾ ਆਖਰੀ ਹੋਰ ਦਿੰਦੇ ਹਾਂ। ਜਦੋਂ ਤੀਜਾ ਵਾਰ ਉਸਨੇ ਕੀਤਾ ਤੇ ਉਸੇ ਵੇਲੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਲੈ ਹੁਣ ਅਸੀਂ ਤੈਨੂੰ ਦੱਸਦੇ ਹਾਂ, ਵਾਰ ਇਉਂ ਨਹੀਂ ਇਉਂ ਕਰੀਦੇ। ਇੰਨੇ ਬਚਨ ਕਹਿੰਦਿਆਂ ਸਾਰ ਇੱਕ ਅੱਖ ਦੇ ਚਮਕੇ ਦੇ ਵਿੱਚ ਹੀ ਐਸਾ ਵਾਰ ਕੀਤਾ ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਉਹ ਪੈਂਦੇ ਖਾਂ ਹੁਣ ਕਲਮਾ ਪੜ੍ਹ, ਤੂੰ ਮੁਸਲਮਾਨ ਹੈ। ਅਖੀਰ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੈਨੂੰ ਬਖਸ਼ ਲਓ, ਮੈਂ ਤੁਹਾਡਾ ਮੈਂ ਤੇਰਾ। ਇਹੀ ਸ਼ਬਦ ਨਿਕਲੇ। ਉਸੇ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਢਾਲੇ ਦੇ ਨਾਲ ਛਾਵਾਂ ਵੀ ਕੀਤੀਆਂ, ਰੁਮਾਲ ਦੇ ਨਾਲ ਮੂੰਹ ਵੀ ਪੂੰਝਿਆ। ਨਿਮਕ ਹਰਾਮੀ ਨੂੰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਨ ਪਏ ਦੀ ਲਾਜ ਰੱਖ ਲਈ ਸੀ। ਇਉਂ ਵੀ ਜਦੋਂ ਆਪਾਂ ਨਿਮਾਣੇ ਅਤੇ ਨਿਤਾਣੇ ਹੋ ਕੇ ਅਰਦਾਸ ਬੇਨਤੀਆਂ ਕਰਾਂਗੇ ਤਾਂ ਫਿਰ ਵਾਹਿਗੁਰੂ ਵੀ ਸ਼ਰਨ ਪਿਆਂ ਦੀ ਲੱਜਿਆ ਜ਼ਰੂਰ ਰੱਖਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਓਹ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।